ਚਲੋ ਸਾਡੇ ਨੂੰ ਤਾਂ ਜ਼ਿਆਦਾ ਚੰਗਾ ਮੰਨਦੇ ਨੇ ਬ੍ਰਹਮ ਨੂੰ, ਫਿਰ ਕਹਿੰਦੇ ਤੁਸੀਂ ਇਹ ਕਹਿੰਦੇ ਬ੍ਰਹਮ ਸਾਰਿਆਂ 'ਚ, ਇਹ ਵੀ ਮੰਨਦੇ ਹੋ। ਫਿਰ ਜਿਹੜਾ ਤੁਸੀਂ ਬੈਰ ਕਰਦੇ ਹੋ ਦੂਜੇ ਨਾਲ, ਕਿਵੇਂ ਕਰ ਸਕਦੇ ਹੋ? ਬੱਬਾ ਬੈਰ ਨਾ ਕਰੀਏ ਕਾਹੂ, ਕਿਸੇ ਨਾਲ ਬੈਰ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਰਿਆਂ ਦੇ ਅੰਦਰ ਬ੍ਰਹਮ ਹੈ। ਬ੍ਰਹਮ ਨਾਲ ਬੈਰ ਕਰਦੇ ਹੋ ਤੁਸੀਂ, ਕਰੋ ਕਿਵੇਂ ਕਰੋਗੇ? ਇੰਨੀ ਗੁਰਮੁਖ ਦੀ ਮਜਬੂਰੀ ਹੈ ਬੈਰ ਛੱਡਣਾ, ਮਜਬੂਰ ਕਰਤਾ ਤੇ ਛੱਡੋ ਬੈਰ। ਨਿਰਵੈਰ ਬਣਨਾ ਮਜਬੂਰੀ ਹੈ, ਨਹੀਂ ਤਾਂ ਸਿੱਖੀ ਤੋਂ ਅਸਤੀਫਾ ਦੇ ਜੋ, ਇਹ ਨਿਰਵੈਰ ਬਣਨਾ। ਨਿਕਲੋ, ਕਿੱਧਰ ਨਿਕਲਦੇ? ਐ ਫਸਾ ਕੇ ਖੜੇ ਕਰਤਾ ਹਿੰਦੂਆਂ ਨੂੰ, ਜਾਂ ਤਾਂ ਆਪਣੇ ਗ੍ਰੰਥਾਂ ਤੋਂ ਅਸਤੀਫੇ ਦੇ ਦਿਓ, ਹਿੰਦੂ ਮਤ ਦੇ ਗ੍ਰੰਥਾਂ ਨੂੰ ਜਾਲ ਦਿਓ ਫੜ ਕੇ, ਕਹੋ ਅਸੀਂ ਨਹੀਂ ਇਹਨਾਂ ਨੂੰ ਮੰਨਦੇ, ਜਾਂ ਫਿਰ ਐ ਇੱਥੇ ਆ ਉਹਨਾਂ ਦੀਆਂ ਲਿਖਤਾਂ ਵਿੱਚ, ਉਹਨਾਂ ਦੀਆਂ ਲਿਖਤਾਂ ਨੂੰ ਅੱਗੇ ਲੈ ਕੇ ਐਸੀਆਂ ਦਲੀਲਾਂ ਦਿੱਤੀਆਂ ਜਿਵੇਂ ਕੋਰਟਾਂ ਵਿੱਚ ਹੁੰਦੀਆਂ, ਉਹਨਾਂ ਨੂੰ ਲਾਜਵਾਬ ਕਰਤਾ। ਲਾਜਵਾਬ ਹੋਏ ਤੋਂ ਬਿਨਾਂ ਕੋਈ ਗੁਰਬਾਣੀ ਨੂੰ ਮੰਨਦਾ ਨਹੀਂ। ਜਿਹੜਾ ਲਾਜਵਾਬ ਹੋਏ ਤੋਂ ਭੱਜ ਜਾਵੇ ਉਹ ਗਿੱਦੜ ਮੰਨਦੇ ਨੇ ਦਸਮ ਪਾਤਸ਼ਾਹ। ਜਿਹੜਾ ਲਾਜਵਾਬ ਹੋਏ ਤੋਂ ਮਰ ਜਾਵੇ, ਜਦੋਂ ਇੱਥੇ ਆਉਂਦੀ ਹੈ, ਜਿਹੜੇ ਰਾਕਸ਼ਸ਼ ਨੇ ਪ੍ਰਮਾਤਮਾ ਨੂੰ ਨਹੀਂ ਮੰਨਦੇ ਉਹ ਮਰ ਜਾਂਦੇ ਨੇ, ਉਹ ਗੁਰਬਾਣੀ ਨੂੰ ਮੰਨ ਲੈਂਦੇ। ਜਿਹੜੇ ਇਹ ਦੇਵਤੇ ਕਹਿੰਦੇ ਨੇ ਇਹ ਭੱਜ ਜਾਂਦੇ ਨੇ ਇਹਨਾਂ ਚੋਂ, ਰਾਕਸ਼ਾਂ ਚੋਂ ਕੋਈ ਭੱਜਿਆ ਹੋਵੇ ਅੱਜ ਤੱਕ ਦਸਮ ਪਾਤਸ਼ਾਹ ਨੇ ਕਿਤੇ ਨਹੀਂ ਲਿਖਿਆ। ਰਾਕਸ਼ ਵੱਡੇ ਅਲਾਮੀ ਭੱਜ ਨਾ ਜਾਣਦੇ, ਭੱਜਦੇ ਦੇਵਤੇ ਨੇ। ਜਿਹੜੇ ਗੁਰਬਾਣੀ ਨੂੰ ਮੰਨਦੇ ਨੇ ਭੱਜਣਗੇ ਉਹ ਗੁਰਬਾਣੀ ਦੇ ਅਰਥਾਂ ਤੋਂ, ਦਿਖਾ ਦਾਂਗੇ ਤੁਹਾਨੂੰ ਭੱਜ ਦੇਣਾ। ਜਿਹੜੇ ਨਹੀਂ ਮੰਨਦੇ ਗੁਰਬਾਣੀ ਨੂੰ, ਕਮਿਊਨਿਸਟ ਨੇ ਦੂਏ ਨੇ, ਉਹ ਇਹਨਾਂ ਅਰਥਾਂ ਨੂੰ ਮੰਨ ਲੈਣਗੇ। ਜਿਹਨਾਂ ਨੂੰ ਤੁਸੀਂ ਕਹਿੰਦੇ ਸਿੱਖ ਨਹੀਂ ਉਹ ਸਿੱਖ ਬਣ ਜਾਣਗੇ, ਜਿਹੜੇ ਸਿੱਖ ਨੇ ਭੱਜ ਜਾਣਗੇ, ਉਹਨਾਂ 'ਚ ਬਹੁਤ ਸਾਰੇ ਭੱਜਣਗੇ। ਜਿਹੜੇ ਆਏ ਸਿੱਖੀ ਨੂੰ ਖਰਾਬ ਕਰਨ ਸੀ ਉਹ ਤਾਂ ਭੱਜਣਗੇ, ਉਹ ਕਿਵੇਂ ਮੰਨਣਗੇ? ਜਿਹੜੇ ਖੜੇ ਹੀ ਹੁਣ ਸੰਸਥਾਵਾਂ ਬਣਾਈ ਨੇ, ਅੱਜ ਮੈਂ ਆਪਣੇ ਜੋਸ਼ੀ ਸੀ, ਤੂੰ ਹਿੰਦੂ ਇੱਕ ਬਾਹਮਣ ਕੀ ਕਰਨ ਆਇਆ ਸੀ? ਡਾਕਾ ਮਾਰਨਾ ਸੀ, ਡਾਕਾ ਵੱਜ ਗਿਆ, ਹੋ ਗਿਆ ਹੋ ਗਿਆ, 3 ਕਰੋੜ ਦਾ ਡਾਕਾ ਮਾਰ ਕੇ ਸਿੱਖਾਂ 'ਚ ਹੋ ਗਿਆ, ਉਹਨੇ ਕੀ ਲੈਣਾ ਸੀ? ਇਹ ਡਕੈਤ ਨੇ, ਡਾਕੇ ਮਾਰਨ ਆਏ ਨੇ, ਉਹ ਸਿੱਖ ਬਣਨ ਆਇਆ ਸੀ, ਡਾਕਾ ਮਾਰਨ ਆਇਆ ਸੀ। ਹਾਂ, ਉਹ ਡੋਗਰੇ ਸੀ, ਰਣਜੀਤ ਸਿੰਘ ਉਹ ਕੀ ਕਰਨ ਆਇਆ ਸੀ? ਡਾਕਾ ਮਾਰਨ ਆਇਆ ਸੀ, ਸਾਰਾ ਪਰਿਵਾਰ ਬਰਬਾਦ ਕਰਤਾ, ਸਿੱਖ ਰਾਜ ਖਤਮ ਕਰਤਾ, ਆਪਣੀ ਕਸ਼ਮੀਰ ਲੈ ਗਏ। ਉਹਦੇ ਵਿਸ਼ਵਾਸ ਕੀਤਾ, ਕਿਹਨੇ ਕੀਤਾ? ਰਣਜੀਤ ਸਿੰਘ ਨੇ, ਸਿੱਖਾਂ 'ਤੇ ਕੀਤਾ ਨਹੀਂ, ਉਹਨਾਂ 'ਤੇ ਕੀਤਾ, ਮੱਤ ਮਾਰੀ ਹੋਈ ਸੀ ਨਾ। ਜਦੋਂ ਮੱਤ ਮਾਰੀ ਜਾਂਦੀ ਹੈ ਨਾ, ਡਾਕਾ ਘਰ 'ਚ ਜਦ ਵੱਜਦਾ, ਤੁਸੀਂ ਕਿਵੇਂ ਮੰਨ ਲਿਆ ਸਿੱਖ ਹੈ? ਤੁਸੀਂ ਕਿਵੇਂ ਮੰਨ ਲਿਆ ਸਿੱਖ ਹੈ? ਤੁਸੀਂ ਅੰਨੇ ਸੀ, ਥਾਣੇ ਚਲੇ ਜਾਣ 10 ਆਦਮੀ ਗ੍ਰਿਫਤਾਰ ਹੋ ਕੇ, 20 ਆਦਮੀ ਗ੍ਰਿਫਤਾਰ ਹੋ ਕੇ ਨਕਸਲਵਾੜੀਆਂ ਦੇ, 2 ਪਿੰਡਾਂ 'ਚੋਂ ਲੜਾਈ ਹੋ ਕੇ, ਉਹ ਲੈ ਜਾਣ ਥਾਣੇ, ਥਾਣਾ ਲੁੱਟ ਲੈਣ, ਸ਼ਾਮ ਨੂੰ ਸਾਰੇ ਰਫਰਾਂ ਲੈ ਹੋਣ। ਉਹਦਾ ਜਾਣਾ ਵੀ ਆਪਾਂ ਬਣਾਉਟੀ ਲੜਾਈ ਕਰਕੇ ਚੱਲੇ ਹਾਂ, ਆਪਾਂ ਥਾਣੇ ਪਹੁੰਚਣਾ, ਕਿਵੇਂ ਪਹੁੰਚਾਂਗੇ? ਥਾਣੇ ਵਾਲੇ ਫੜ ਕੇ ਲੈ ਗਏ ਰਾਤ ਨੂੰ ਥਾਣੇ ਦੀਆਂ ਸਾਰੀਆਂ ਰਫਰਾਂ, ਸਾਰੇ ਅਸਲਾ ਲੁੱਟ ਲਏ। ਉਹ ਗੱਲ ਹੋ ਗਈ ਸਾਡੇ ਨਾਲ, ਫਿਰ ਥਾਣੇ ਵਾਲੇ ਨੂੰ ਕੀ ਕਰੂ? ਸਰਕਾਰ ਜਿਹੜੀ ਦਊ ਨਹੀਂ ਦਊ, ਉਹਨਾਂ ਖਾਤਰ ਕੀ ਸਜ਼ਾ ਹੋਊ ਪੁਲਿਸ ਵਾਲਿਆਂ ਵਾਸਤੇ? ਛੇਤਰ ਉਹਨਾਂ ਦੇ ਮੁੜਕੂ ਨਹੀਂ ਮੁੜਕੂ, ਤੁਸੀਂ ਲਿਆਏ ਉਹਨਾਂ ਨੂੰ, ਤੁਸੀਂ ਇੰਨੇ ਸੀ, ਉਹ ਆਪਣੀਆਂ ਬੰਦੂਕਾਂ ਦੇਤੀਆਂ, ਤੁਸੀਂ ਸਭ ਕੁਝ ਦੇਤਾ, ਤੁਹਾਨੂੰ ਬੇਵਕੂਫ ਬਣਾ ਗਏ। ਇਹ ਅਕਲਮੰਦ ਕਿੱਥੋਂ ਹੋਏ? ਇਹ ਅਕਲਮੰਦ ਨੇ, ਜਿਹਨੂੰ ਪਛਾਣ ਹੀ ਨਹੀਂ ਵੀ ਇਹ ਲੜਕੇ ਆਏ ਨੇ, ਸਾਨੂੰ ਬੇਵਕੂਫ ਬਣਾਉਣ ਵਾਸਤੇ ਆਏ ਨੇ, ਇਹ ਸਿੱਖ ਬਣਨ ਆਇਆ ਸਾਨੂੰ ਬੇਵਕੂਫ ਬਣਾਉਣ ਵਾਸਤੇ ਆਇਆ। ਪਹਿਲਾਂ ਹੀ ਪਤਾ ਸੀ ਸਾਨੂੰ ਤਾਂ, ਪਹਿਲਾਂ ਹੀ ਪਤਾ ਸੀਗਾ। ਕਿਉਂ ਕਰਦੇ ਹੁੰਦੇ ਨੇ ਲੋਕ ਇਹੋ ਜਿਹਾ ਪਖੰਡ? ਪਖੰਡ ਕੀਤਾ ਸੀ, ਪੈਸਾ ਨਹੀਂ ਲੈਣਾ, ਉਹ ਨਹੀਂ ਲੈਣਾ, ਉਹ ਨਹੀਂ ਲੈਣਾ। ਪਹਿਲਾਂ ਇੱਦਾਂ ਹੀ ਕਰਨਾ ਪੈਂਦਾ। ਹਾਂਜੀ
ਬਾਬਾ, ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬ੍ਰਹਮ ਸਮਾਹੂ।
ਜੇ ਬ੍ਰਹਮ ਸਾਰਿਆਂ ਦੇ ਅੰਦਰ ਹੈ ਭਾਈ, ਫਿਰ ਤੁਸੀਂ ਵੈਰ ਕਰ ਨਹੀਂ ਸਕਦੇ ਕਿਸੇ ਨਾਲ। ਕਿਸੇ ਨਾਲ ਵੈਰ ਕਰਨ ਦਾ ਮਤਲਬ ਹੈ ਬ੍ਰਹਮ ਨਾਲ ਵੈਰ ਕਰਨਾ।
ਵਾਸਦੇਵ ਜਲ ਥਲ ਵੈ ਰਵਿਆ,
ਜੇ ਤੁਸੀਂ ਸੁਣਾਉਣਾ ਬ੍ਰਹਮ ਦੇ ਘਰ ਜਾਣਾ, ਵਾਸਦੇਵ ਹੈ ਨਾ ਬ੍ਰਹਮ, ਤੁਹਾਨੂੰ ਘਰ ਬਣ ਦਊ।
ਵਾਸਦੇਵ
ਰਾਜੇ ਦੀ ਫੌਜ ਹੈ ਕਿ ਅਸੀਂ ਫੌਜ ਦੇ ਵਿੱਚ ਆਪਸ ਵਿੱਚ ਵੈਰ ਕਰ ਸਕਦੇ? ਅਸੀਂ ਨਹੀਂ ਵੈਰ ਕਰ ਸਕਦੇ। ਜੇ ਕਿਸੇ ਖਿਲਾਫ ਤੁਹਾਨੂੰ ਸ਼ਿਕਾਇਤ ਹੈ, ਉਹ ਵੈਰ ਕਰਦਾ, ਤੁਸੀਂ ਨਾ ਕਰੋ, ਪਿਆ ਕਰੇ, ਉਹ ਆਪਣੇ ਕੀਤੇ ਦੀ ਸਜ਼ਾ ਅੱਗੇ ਦੇਖਦਾ ਨਾ। ਵਾਸਦੇਵ ਸਰਵੱਤਰਵੇਂ ਹੈ ਨਾ, ਵਾਸਦੇਵ ਉਹਨੂੰ ਕਿਹੜਾ ਨਹੀਂ ਜਾਣਦਾ ਵੈਰ ਕਰਦਾ? ਜਿਹੜਾ ਗਲਤੀ ਕਰੂ ਉਹਦੀ ਸਜ਼ਾ ਉਹਨੂੰ, ਐ ਕਰੇ ਸੋ ਐ ਕਰ, ਕੋਈ ਨਾ ਪਕੜੀਏ ਕਿਸੇ। ਜੇ ਕੋਈ ਵੈਰ ਕਰਦਾ ਪਿਆ ਕਰੇ, ਤੂੰ ਕਿਉਂ ਕਰਦਾ ਹੈ? ਫਿਰ ਵਾਸਦੇਵ ਇੰਨਾ ਕਮਜ਼ੋਰ ਨਹੀਂ ਹੈ ਵੀ ਤੇਰਾ ਕੋਈ ਵਿਗਾੜ ਦੂ? ਇੱਕ ਨਲਾਇਕ ਬੱਚਾ, ਲਾਇਕ ਬੱਚੇ ਦਾ ਕੋਈ ਵਿਗਾੜ ਦੂ ਵਾਸਦੇਵ ਦੇ, ਦੇਖ ਦੇ, ਉਹ ਤਾਂ ਉਹਨੂੰ ਵੀ ਦੇਖਦਾ, ਉਹਨੂੰ ਵੀ ਦੇਖਦਾ, ਕੁਛ ਨਹੀਂ ਵਿਗੜਦਾ। ਵਾਸਦੇਵ ਤੱਕ ਬੈਠਾ ਉਹਨੂੰ, ਉਹ ਵੀ ਨਹੀਂ ਆਇਆ, ਉਹਦੀ ਅੱਖ ਉਹਨੂੰ ਪਹਿਲਾਂ ਦੇ ਦੀਏ, ਇਹਦਾ ਮਨ ਵਿਗੜ ਗਿਆ, ਉਹਨੂੰ ਪਹਿਲਾਂ ਪਤਾ ਲੱਗ ਗਿਆ। ਵਾਸਦੇਵ ਦੀ ਰਜ਼ਾਮੰਦੀ ਬਿਨਾਂ ਕੁਛ ਵੀ ਨਹੀਂ ਵਿਗਾੜ ਸਕਦਾ ਸਾਡਾ। ਜੇ ਵਾਸਦੇਵ ਹੀ ਵਿਗਾੜਨਾ ਚਾਹੁੰਦਾ ਫਿਰ ਤਾਂ ਰੌਲਾ ਨਹੀਂ, ਫਿਰ ਤਾਂ ਕੋਈ ਬਚਾ ਨਹੀਂ ਸਕਦਾ, ਫਿਰ ਬਚਾ ਵੀ ਕੋਈ ਨਹੀਂ ਸਕਦਾ, ਇਹ ਕੁਛ ਵਿਗਾੜ ਨਹੀਂ ਸਕਦਾ। ਫਿਰ ਸਾਨੂੰ ਕੀ ਵੈਰ ਕਰਨ ਦੀ ਲੋੜ ਹੈਗੀ? ਇਹ ਭਾਣਾ ਮੰਨਣ ਦੀ ਗੱਲ ਆ ਗਈ, ਫਿਰ ਗੱਲ ਭਾਣਾ ਮੰਨਣ 'ਤੇ ਆ। ਇਹ ਦਲੀਲ ਹੈ, ਇਦੋਂ ਮਜ਼ਬੂਤ ਦਲੀਲ ਹੋਰ ਕੋਈ ਨਹੀਂ। ਗੁਰਬਾਣੀ ਦਲੀਲਾਂ ਨੇ ਜਿਵੇਂ ਵਕੀਲਾਂ ਦੀਆਂ ਹੁੰਦੀਆਂ ਨੇ, ਇਹ ਦਲੀਲ ਦਾ ਕੋਈ ਕੱਟ ਏ ਨਹੀਂ ਹੈ, ਕੋਈ ਜਵਾਬ ਏ ਨਹੀਂ ਹੈ। ਦਲੀਲਾਂ ਵਕੀਲਾਂ ਦੀਆਂ ਇੰਨੀਆਂ ਮਜ਼ਬੂਤ ਨਹੀਂ ਹੁੰਦੀਆਂ, ਵਕੀਲਾਂ ਨੂੰ ਕਿਹੜਾ ਅਕਲ ਹੈ ਪੂਰੀ? ਇਹ ਅਕਲ ਬ੍ਰਹਮ ਗਿਆਨ ਦੀ, ਇਹ ਅਕਲ ਵਿਵੇਕ ਬੁੱਧੀ ਦੀ, ਵਿਵੇਕ ਦੀ। ਵਕੀਲਾਂ ਦਾ ਤਾਂ ਜਿਹੜਾ ਵਿਵੇਕ ਮੰਨਿਆ ਹੈ ਨਾ ਸੰਸਾਰ ਦਾ, ਉਹ ਵਿਵੇਕ ਹੈ ਉਹ ਨਹੀਂ। ਉਹਨਾਂ ਨੂੰ ਤਾਂ ਵਿਵੇਕ ਬਾਰੇ ਨਹੀਂ ਪਤਾ ਕੀ ਹੁੰਦਾ। ਵਿਵੇਕ ਇਹ ਬਿਮਾਰੀ ਪਈ ਹੋਈ, ਜਿਹੜਾ ਕੋਈ ਜੱਜ ਚੰਡੀਗੜ੍ਹ ਦਾ ਜੱਜ ਕਹਿੰਦਾ ਉਲਟਾ ਕਰ ਦਿੰਦਾ, ਦੂਆ ਜੱਜ ਦੂਆ ਫੈਸਲਾ ਕਰਦਾ, ਉਹਦਾ ਵੀ ਵਿਵੇਕ ਆਉਂਦਾ। ਦੋ ਕਿਸਮ ਦਾ ਵਿਵੇਕ ਹੋ ਗਿਆ ਫਿਰ, ਵਿਵੇਕ ਦੋ ਪ੍ਰਕਾਰ ਦਾ ਹੋ ਗਿਆ। ਫਿਰ ਤੀਜੇ ਨੇ ਹੋਰ ਤੀਜਾ ਕਰਤਾ, ਉਹ ਵਿਵੇਕ ਇੱਕ ਪ੍ਰਕਾਰ ਦਾ ਹੈ, ਵਿਵੇਕ ਦੀ ਕਿਸਮ ਇੱਕ ਹੁੰਦੀ ਹੈ, ਦੂਈ ਹੁੰਦੀ ਹੋਈ ਨਹੀਂ। ਉਹ ਵਿਵੇਕ ਗੁਰਬਾਣੀ ਚ ਹੈ, ਗੁਰਬਾਣੀ ਨੂੰ ਛੱਡ ਕੇ ਕੋਈ ਵਿਵੇਕ ਹੈ ਨਹੀਂ। ਵਿਵੇਕ ਬੁੱਧੀ ਤੋਂ ਬਿਨਾਂ ਵਿਵੇਕ ਹੁੰਦਾ ਹੀ ਨਹੀਂ। ਵਿਵੇਕ ਬੁੱਧੀ ਸਤਿਗੁਰ ਬਿਨਾਂ ਕਿਤੋਂ ਮਿਲਦੀ ਹੋ ਨਹੀਂ, ਕਿਸੇ ਕਾਲਜ ਚੋਂ, ਕਿਸੇ ਸਕੂਲ, ਸੰਸਾਰ ਚ ਵਿਵੇਕ ਬੁੱਧੀ ਹੈ ਉਹ ਨਹੀਂ। ਪਹਿਲੀ ਗੱਲ ਹੈ, ਵਿਵੇਕ ਬੁੱਧੀ ਕੀ ਹੈ? ਵਿਵੇਕ ਬੁੱਧੀ ਕੀ ਹੈ? ਕੁਦਰਤ ਵਿਵੇਕ ਬੁੱਧੀ ਹੈ, ਕੁਦਰਤ ਦੇ ਨਿਯਮ ਵਿਵੇਕ ਬੁੱਧੀ ਅਨੁਸਾਰ ਨੇ। ਜੋ ਗੈਰ ਕੁਦਰਤੀ ਚੀਜ਼ਾਂ ਨੇ, ਗੈਰ ਕੁਦਰਤੀ, ਉਹ ਵਿਵੇਕ ਤੋਂ ਹੀਣ ਨੇ, ਵਿਵੇਕ ਤੋਂ ਸਿੱਖਣੀਆਂ ਨੇ, ਵਿਵੇਕ ਤੋਂ ਖਿਲਾਫ ਨੇ, ਵਿਵੇਕ ਉਹਨਾਂ ਤੋਂ ਖਿਲਾਫ। ਗੈਰ ਕੁਦਰਤੀ ਖਿਆਲ ਸਾਡੇ ਅੰਦਰ ਪੈਦਾ ਹੁੰਦੇ ਨੇ, ਜਿਹੜੇ ਸਾਡੇ ਆਪਣੇ ਵਿਚਾਰ ਨੇ ਨਾ, ਮੰਨਦੇ ਆਪਣੀਆਂ ਇੱਛਾਵਾਂ ਨੇ, ਇਹ ਸਾਰੀਆਂ ਵਿਵੇਕ ਤੋਂ ਸਿੱਖਣੀਆਂ ਨੇ। ਉਹਨਾਂ ਚਿਰ ਸਾਡੇ ਅੰਦਰ ਕੋਈ ਇੱਛਾ ਪੈਦਾ ਹੁੰਦੀ ਹੈ ਜਿੰਨਾ ਚਿਰ ਸਾਡੇ ਅੰਦਰ ਵਿਵੇਕ ਹੈ ਨਹੀਂ। ਜਾਂ ਵਿਵੇਕ ਦੀ ਸਾਨੂੰ ਸਮਝ ਆ ਗਈ, ਸਾਡੇ ਅੰਦਰ ਕੋਈ ਇੱਛਾ ਹੀ ਨਹੀਂ ਪੈਦਾ ਹੁੰਦੀ। ਐਸਾ ਜੱਜ ਕੋਈ ਨਹੀਂ ਜਿਹੜਾ ਆਪਣੀ ਇੱਛਾ ਅਨੁਸਾਰ ਫੈਸਲਾ ਨਹੀਂ ਕਰਦਾ। ਫੈਸਲਾ ਕਰਦੇ ਨੇ ਆਪਣੀ ਇੱਛਾ ਅਨੁਸਾਰ, ਆਪਣੀ ਬੁੱਧੀ ਅਨੁਸਾਰ, ਕਹਿੰਦੇ ਨੇ ਵਿਵੇਕ ਹੈ। ਤਾਂ ਤੇਰੀ ਮਰਜ਼ੀ ਦਾ ਹੋਇਆ ਵਿਵੇਕ, ਉਹਦੀ ਮਰਜ਼ੀ ਦਾ ਉਹਦਾ ਵਿਵੇਕ ਹੈ, ਉਹਦੀ ਮਰਜ਼ੀ ਦਾ ਉਹਦਾ ਵਿਵੇਕ ਹੈ। ਵਿਵੇਕ ਆਪਣੀ ਮਨ ਮਰਜ਼ੀ ਨੂੰ ਵਿਵੇਕ ਕਹਿੰਦੇ ਨੇ, ਵਿਵੇਕ ਕਹਿੰਦੇ ਨੇ ਪਰਮੇਸ਼ਰ ਦੀ ਮਰਜ਼ੀ ਨੂੰ, ਪਰਮੇਸ਼ਰ ਦੀ ਮਰਜ਼ੀ ਨੂੰ ਵਿਵੇਕ ਕਿਹਾ ਮੰਨਿਆ ਹੋਇਆ, ਹੁੰਦੀ ਉਹ ਪਰਮੇਸ਼ਰ ਦੀ ਮਰਜ਼ੀ ਵਿਵੇਕ ਹੈ। ਕਹੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨੋ ਵਿਵੇਕੋ। ਸੰਸਾਰ ਦੇ ਕਿਸੇ ਕਾਲਜ ਵਿੱਚ, ਸਕੂਲ ਵਿੱਚ, ਸੰਸਾਰ ਦੀ ਵਿਦਿਆ ਵਿੱਚ, ਸੰਸਾਰ ਦੇ ਗ੍ਰੰਥਾਂ ਵਿੱਚ ਗੁਰਬਾਤ ਗੁਰਮਤ ਨੂੰ ਛੱਡ ਕੇ ਵੇਦ ਵਿੱਚੋਂ ਪਤਾ ਲੱਗੂਗਾ ਵਿਵੇਕ ਕੀ ਹੈ। ਬ੍ਰਹਮ ਗਿਆਨ ਹੀ ਵਿਵੇਕ ਹੈ। ਪਰਮੇਸ਼ਰ ਦੇ ਘਰ ਇਨਸਾਫ ਹੁੰਦਾ, ਇੱਥੇ ਸੱਚੋ ਹੀ ਸੱਚ ਨਿਬੜਾ, ਚੁਣ ਵੱਖ ਕੱਢੇ, ਇੱਥੇ ਇਨਸਾਫ ਕਿੱਥੇ ਹੁੰਦਾ ਸੱਚੋ ਸੱਚ, ਕਿਉਂ ਉੱਥੇ ਵਿਵੇਕ ਹੈ। ਇੱਥੇ ਸੱਚੋ ਹੀ ਸੱਚ ਨਿਬੜਾ, ਚੁਣ ਵੱਖ ਕੱਢੇ, ਥਾਂ ਨਾ ਪਾਇਆ ਕੂੜੇ ਆਰਮੂ ਕਾਲੇ ਦੋਜਕ, ਇੱਥੇ ਤਾਂ ਸਭ ਕੁਝ ਗੜਬੜ ਹੁੰਦੀ ਹੈ, ਹਾਲਤਾਂ ਕਰਦੀਆਂ ਨੇ। ਉਹਨਾਂ ਦੀ ਬੁੱਧੀ ਥੋੜੀ ਹੈ ਜਾਂ ਉਹਨਾਂ 'ਤੇ ਗਲਤੀ ਨਾ ਹੋ ਜਾਂਦਾ, ਜਾਂ ਕਿਵੇਂ ਹੋ ਜਾਂਦਾ ਕਿ ਉਹ ਤਾਂ ਅਲੱਗ ਗੱਲ, ਪਰ ਵਿਵੇਕ ਨਹੀਂ ਹੈ। ਉਹਨੂੰ ਕਿਸੇ ਗਵਾਹ ਦੀ ਲੋੜ ਨਹੀਂ, ਲੋੜ ਹੈ ਤਾਂ ਘੱਟ ਘੱਟ ਕੇ ਅੰਦਰ ਕੀ ਜਾਣਦਾ। ਪਰ ਫਿਰ ਵੀ ਜੇ ਆਪਾਂ ਸੋਚੀਏ, ਵਿਵੇਕ ਕਹਿੰਦੇ ਨੇ ਜੋ ਗੈਰ ਕੁਦਰਤੀ ਚੀਜ਼ ਹੈ, ਕੁਦਰਤ ਨਾਲ ਤਾਂ ਆਪਾਂ ਮਿਲਾ ਸਕਦੇ, ਨੇਚਰ ਨਾਲ ਤਾਂ ਮਿਲਾ ਸਕਦੇ ਹਾਂ, ਜੋ ਗੈਰ ਕੁਦਰਤੀ ਗੱਲ ਹੈ ਉਹ ਵਿਵੇਕ ਤੋਂ ਹੀਣ ਹੈ। ਆ ਜਿਹੜਾ ਸਮਲੈਂਗਿਕ ਦਾ ਫੈਸਲਾ ਵਿਵੇਕਹੀਣ ਹੈ, ਇਹ ਗੈਰ ਕੁਦਰਤੀ ਗੱਲ ਹੈ, ਇਹ ਉਹਨੇ ਜਿਹੜਾ ਫੈਸਲਾ ਦਿੱਤਾ ਹੈ ਇਹ ਵਿਵੇਕ ਤੋਂ ਹੀਣਾ ਫੈਸਲਾ, ਕਿਉਂਕਿ ਨੇਚਰ ਤੋਂ ਖਿਲਾਫ ਹੈ ਨਾ ਗੱਲ, ਨੇਚਰ ਤੋਂ ਖਿਲਾਫ। ਜਿਹੜਾ ਕਾਨੂੰਨ ਬਣਿਆ ਹੋਇਆ ਸੀ ਹਿੰਦੁਸਤਾਨ ਦਾ, ਇਸਲਾਮ ਦਾ, ਧਰਮਾਂ ਦਾ, ਉਹ ਗੈਰ ਕੁਦਰਤੀ ਨਹੀਂ ਹੈ। ਗੈਰ ਕੁਦਰਤੀ ਗੱਲਾਂ ਨੂੰ ਧਰਮ ਨਹੀਂ ਠੀਕ ਮੰਨਦੇ, ਇਹ ਤਾਂ ਨਵੇਂ ਪੜ੍ਹੇ ਨੇ, ਇਹ ਸਮਝਦੇ ਨੇ ਕਿਤੇ ਵੀ ਧਰਮ ਸਾਡੋ, ਅਸੀਂ ਧਰਮ ਤੋਂ ਵੀ ਉੱਪਰ, ਇਹਨੇ ਪਾਗਲ ਜਿਹੜਾ ਆਪਣੇ ਆਪ ਨੂੰ ਧਰਮ ਤੋਂ ਉੱਤੇ ਸਮਝਦਾ ਪਾਗਲ ਹੈ, ਉਹਨੂੰ ਗਿਆਨ ਥੋੜ੍ਹਾ। ਜਿਵੇਂ ਬੱਚੇ ਨੇ ਸਾਡੇ, ਉਹ ਵੀ ਸਾਨੂੰ ਕਹਿੰਦੇ ਨਹੀਂ ਨਹੀਂ ਤੁਹਾਨੂੰ ਨਹੀਂ ਪਤਾ, ਸਾਨੂੰ ਪਤਾ। ਜਦੋਂ ਇਹ ਆਦਮੀ ਮੰਨਣ ਲੱਗ ਜਾਂਦਾ, ਅਸਲ 'ਚ ਉਹਨਾਂ ਨੇ ਧਰਮ ਸਟੱਡੀ ਨਹੀਂ ਕੀਤੀ, ਜਿੱਦਾਂ ਧਰਮਾਂ ਨੂੰ ਪੜ੍ਹ ਲੈਣਗੇ ਉਹਨਾਂ ਨੂੰ ਲੱਗੂ ਵੀ ਸਾਡੀ ਅਕਲ ਥੋੜ੍ਹੀ ਜਿਹੀ ਹੈ, ਜਿਹੜਾ ਉਹਨਾਂ ਨੇ ਪੜ੍ਹਿਆ ਉਹਦੇ ਥੱਲੇ ਕੁਛ ਨਹੀਂ ਹੈ। ਵਿਵੇਕ ਹੁੰਦਾ ਹੈ ਕੁਦਰਤ ਦੇ ਅਨੁਸਾਰ, ਜੋ ਚੀਜ਼ ਹੈ ਉਹ ਵਿਵੇਕ ਹੈ। ਕੁਦਰਤ ਜੋ ਫੈਸਲੇ ਕਰਦੀ ਹੈ ਉਹ ਕੋਈ ਵੀ ਗਲਤ ਨਹੀਂ, ਇੱਥੇ ਸਾਰੇ ਗਲਤ ਵੀ ਹੁੰਦੇ ਨੇ ਅਤੇ ਠੀਕ ਵੀ ਹੁੰਦੇ ਨੇ, ਇਹ ਨਹੀਂ ਸਾਰੇ ਗਲਤ ਹੁੰਦੇ ਨੇ। ਜੋ ਕੁਦਰਤੀ ਫੈਸਲੇ ਹੁੰਦੇ ਨੇ ਕੁਦਰਤ, ਯਾਨੀ ਇਹਨਾਂ ਨੂੰ ਇਹ ਦੇਖਣਾ ਚਾਹੀਦਾ ਅਨਨੈਚੁਰਲ ਜਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਕਮ ਸੇ ਕਮ ਉਹਨੂੰ ਵਿਵੇਕ ਦੇ ਖਿਲਾਫ ਸਮਝੋ, ਜੋ ਨੇਚਰ ਤੋਂ ਖਿਲਾਫ ਮੋਟੇ ਤੌਰ 'ਤੇ ਅਨਨੈਚੁਰਲ ਚੀਜ਼ ਹੈ ਉਹ ਨਹੀਂ ਹੋਣੀ ਚਾਹੀਦੀ। ਸਾਡੇ ਸਾਰੇ ਫੈਸਲੇ ਨੇਚਰ ਦੇ ਅਨੁਸਾਰ ਨੇ ਕੀਤੇ ਹੋਏ। ਵਿਵੇਕ ਬੁੱਧ ਮਿਲਦੀ ਸਤਿਗੁਰ ਤੋਂ, ਸਤਿਗੁਰ ਦੇ ਬਿਨਾਂ ਮਿਲਦੀ ਉਹ ਨਹੀਂ। ਸਤਿਗੁਰ ਕੀ ਬਾਣੀ ਹੈ, ਇੱਥੋਂ ਮਿਲਦੀ।
ਵਾਸਦੇਵ ਜਲ ਥਰ ਮੈਂ ਰਵਿਆ ਗੁਰਪ੍ਰਸਾਦ ਬਿਰਲੇ ਹੀ ਗਵਿਆ।
ਵਾਸਦੇਵ ਜਲ ਥਰ ਮੈਂ ਰਵਿਆ, ਜਲ ਥਰ ਦੇਖੋ, ਜਲ ਥਰ ਦਾ ਮਤਲਬ ਸਰਵਵਿਆਪੀ ਨਹੀਂ ਹੁੰਦਾ, ਆਕਾਸ਼ ਜਲ ਕਿੱਥੇ, ਥਲ ਕਿੱਥੇ, ਫਿਰ ਜਲ ਥਲ ਹੈ ਜਿੱਥੇ ਸਰੀਰ ਹੈ, ਜਲ ਥਲ ਇਕੱਠਾ ਹੈ ਦੇਹੀ ਹੈ, ਉੱਥੇ ਤੱਤ ਇਕੱਠੇ ਨੇ ਜਲ ਔਰ ਥਲ। ਇਹ ਨਹੀਂ ਹੈ ਵੀ ਧਰਤੀ ਚ ਵੀ ਹੈ ਪਾਣੀ ਚ ਵੀ ਹੈ, ਜਲ ਥਲ ਸਰੀਰ, ਜਲ ਥਲ ਮਿੱਟੀ ਵੀ ਹੈ ਪਾਣੀ ਵੀ ਹੈ, ਪਾਣੀ ਮੈਲਾ ਮਾਟੀ ਗੋਰੀ ਤੇ ਮਾਟੀ ਕੀ ਪੁੱਤਰੀ ਜੋਰੀ, ਤੇ ਜਲ ਥਲ ਹੋ ਗਿਆ ਨਾ ਜਲ ਥਲ। ਜਲ ਥਲ ਸਰੀਰ ਹੈ, ਦੇਹੀ ਹੈ, ਜਿਹੜੀ ਬਾਹਰਲੀ ਦੇਹੀ ਹੈ। ਜਲ ਥਲ ਮੈਂ ਰਵਿਆ ਹੈ, ਰਵਿਆ ਰਵਿਆ ਨਹੀਂ ਹੋਇਆ, ਉਹ ਤਾਂ ਰਵੇ ਦੀ ਰਵੇ ਦੀ ਗੱਲ ਕੀਤੀ, ਉਹ ਰਵਿਆ ਹੋਇਆ ਮਨ ਰਵਿਆ ਹੋਇਆ, ਮਨ ਸਰੀਰ ਚ ਰਵਿਆ ਹੋਇਆ, ਮਨ ਦਾ ਨਿਵਾਸ ਕਾਹਦੇ ਵਿੱਚ ਹੈ, ਬਬੀਏ ਦਾ ਨਿਵਾਸ ਕਾਹ, ਬਬੀਆ ਜਲ ਮੈਂ ਤੇਰਾ ਵਾਸ, ਚਲੋ ਤੇਰਾ ਵਾਸ, ਇਹ ਜਿਹੜਾ ਖੂਨ ਹੈ ਨਾ ਪਾਣੀ ਚ, ਇਹਦਾ ਵਾਸ ਹੈ, ਜਿੱਥੇ ਖੂਨ ਦਾ ਦੌਰਾ ਘਟਿਆ ਉੱਥੇ ਦੀ ਸ਼ਕਤੀ ਘਟੀ, ਜਿਹਲਾ ਪਾਸਾ ਖੂਨ ਦਾ ਬੰਦ ਹੋਇਆ ਉਹ ਮਰ ਗਿਆ, ਉੱਠਦਾ ਇੰਨੇ ਦਾ ਕਾਬੂ, ਇਹਦੇ ਬੇਕਾਬੂ ਹੋ ਗਿਆ, ਹੋ ਗਿਆ ਨਾ। ਡਾਕਟਰ ਨੇ ਕਿੱਥੋਂ ਲੱਭਿਆ ਉਹ, ਅਸੀਂ ਕਿੱਥੋਂ ਲੱਭਿਆ, ਅਸੀਂ ਗੁਰਬਾਣੀ ਚੋਂ ਲੱਭਿਆ। ਬਾਬੀ ਆ ਜਲ ਮੈਂ ਤੇਰਾ, ਦਿਖਾਉਂਦਾ ਦੌਰਾ ਨਹੀਂ, ਜਲ ਨਹੀਂ ਜਾਂਦਾ। ਕਰੰਟ ਜੇ ਤਾਰ ਹੋਊ ਭਾਈ ਕਰੰਟ ਤਾਂ ਹੀ ਜਾਊ। ਇਹ ਜਿਹੜੀ ਸ਼ਕਤੀ ਹੈ ਪਾਣੀ ਚ ਕੰਮ ਕਰਦੀ, ਖੂਨ ਚ ਕੰਮ ਕਰਦੀ। ਖੂਨ ਦਾ ਦੌਰਾ ਕੱਢਿਆ, ਮਨ ਦੀ ਪਕੜ ਕੱਢੀ, ਇਹਦੀ ਸ਼ਕਤੀ ਦੀ ਪਕੜ ਕੱਢੀ ਸਰੀਰ ਤੋਂ, ਉਹ ਪਾਸਾ ਹਿਲਦਾ ਨਹੀਂ, ਕਮਜ਼ੋਰ ਹੋ ਜਾਂਦਾ। ਪਰ ਵਾਸਦੇਵ ਕੀ ਹੈ, ਜਲ ਥਲ ਚ ਰਵੇ, ਰਵਿਆ ਹੋਇਆ, ਰਵਿਆ ਨਹੀਂ ਹੋਇਆ, ਰਵਿਆ ਉਹ ਕੱਲਾ ਪਾਣੀ ਚ ਰਵਿਆ ਹੋਇਆ, ਇਹ ਜਲ ਥਲ ਚ ਰਵਿਆ ਹੋਇਆ। ਜਲ ਥਲ ਤੇ ਇਹਦੀ ਦ੍ਰਿਸ਼ਟੀ ਹੈ, ਸਿਰਫ ਸਾਹ ਲੈ ਕੇ ਹਵਾ ਹੀ ਜਿਹੜੀ ਹੈ, ਹਵਾ ਦੇ ਵਿੱਚ ਇਹਦਾ ਐਸਾ ਅਸਰ ਹੈ, ਸਾਹ ਲੈਂਦਾ ਸਾਰਾ ਹਵਾ ਆਉਂਦੀ ਹੈ, ਹਵਾ ਦੇ ਵਿੱਚ ਆਕਸੀਜਨ ਹੈ, ਆਕਸੀਜਨ ਨੂੰ ਸਾਫ਼ ਕਰਦੀ ਹੈ ਖੂਨ ਨੂੰ, ਪਰ ਰਵਿਆ ਹੀ ਹੋਇਆ। ਆਕਸੀਜਨ ਹਵਾ ਨੂੰ ਟੱਚ ਕਰਦਾ ਹੈ ਥੋੜ੍ਹਾ ਜਿਹਾ, ਇੱਛਾ ਸ਼ਕਤੀ ਨਾਲ ਸਾਹ ਆਉਂਦਾ ਉਹਦੀ ਨਾਲ, ਵਾਸਦੇਵ ਸਾਹ ਲੈਣ 'ਚ ਕੰਮ ਕਰ ਰਿਹਾ, ਉਹਦੀ ਸ਼ਕਤੀ ਸਾਹ ਲੈਣ 'ਚ ਕੰਮ ਕਰਦੀ ਹੈ। ਮਨ ਦੀ ਸ਼ਕਤੀ ਜਿਹੜੀ ਹੈਗੀ ਹੈ ਸਰੀਰ ਨੂੰ ਇਸਤੇਮਾਲ ਕਰਨੀ, ਉਹ ਚੱਕ ਕੇ ਥੋਥੇ ਰੱਖਣਾ, ਭੱਜਣਾ ਨੱਠਣਾ ਉੱਠਣਾ ਬੈਠਣਾ ਸਾਰਾ ਕੰਮ ਉਹ ਸ਼ਕਤੀ ਮਨ ਵਾਲੀ ਕਰਦੀ। ਮਾਇਆ ਦੇ ਵਿੱਚ ਮਨ ਕਰਕੇ ਜੁੜਿਆ ਹੈ। ਹਾਂਜੀ,
ਗੁਰਪ੍ਰਸਾਦ ਬਿਰਲੇ ਹੀ ਗਵਿਆ,
ਗੁਰਪ੍ਰਸਾਦ ਬਿਰਲੇ ਹੀ ਗਵਿਆ, ਗਿਆਨ ਦੀ ਕਿਰਪਾ ਨਾਲ ਗੁਰਪ੍ਰਸਾਦ, ਕਿਸੇ ਬਿਰਲੇ ਨੇ ਹੀ ਉਹਦੇ ਤੱਕ ਪਹੁੰਚ ਕੀਤੀ ਹੈ। ਗਵਿਆ ਪਹੁੰਚ ਕਰਨਾ, ਗਮਨ ਕਰਨਾ, ਕੋਈ ਬਿਰਲਾ ਉਹਦੇ ਤੱਕ ਪਹੁੰਚ ਕਰਦਾ ਹੈ, ਵਾਸਦੇਵ ਤੱਕ ਪਹੁੰਚਦਾ ਹੈ ਜਾ ਕੇ। ਜਦ ਉਹ ਤੱਕ ਪਹੁੰਚਦਾ ਫਿਰ ਕੀ ਹੁੰਦਾ, ਉਹਦੇ ਵਿੱਚ ਲੀਨ ਹੋ ਜਾਂਦਾ, ਬ੍ਰਹਮ ਸਮਾ ਜਾਂਦਾ ਫਿਰ ਵਾਸਦੇਵ, ਵਾਸਦੇਵ ਚ ਲੀਨ ਹੋਣਾ, ਇਹ ਬ੍ਰਹਮਾ ਬ੍ਰਹਮ ਚ ਸਮਾ ਜਾਂਦਾ, ਜਾ ਕੇ ਬ੍ਰਹਮ ਲੀਨ ਹੋ ਜਾਂਦਾ। ਬ੍ਰਹਮ ਲੀਨ ਹੋ ਕੇ ਫਿਰ ਕੀ ਹੁੰਦਾ,
ਬੈਰ ਵਿਰੋਧ ਬਿਟੇ ਤਹਿ ਮਨ ਤੇ,
ਮਨ ਤੋਂ ਬੈਰ ਵਿਰੋਧ ਮਿਟ ਜਾਂਦਾ,
ਹਰ ਕੀਰਤਨ ਜੋ ਸੁਣਦੇ
ਬੈਰ ਵਿਰੋਧ ਫਿਰ ਮਿਟ ਜਾਂਦਾ। ਵਾਸਦੇਵ ਦਾ ਸਾਰਿਆਂ ਚ ਉਹ ਨਹੀਂ ਕਰਦਾ ਬੈਰ ਵਿਰੋਧ, ਉਹਦੇ ਤਨ ਤੋਂ ਹਿਰਦੇ ਚੋਂ, ਹਿਰਦੇ ਵਿੱਚੋਂ ਬੈਰ ਵਿਰੋਧ ਮਿਟ ਜਾਂਦਾ।
ਬੈਰ ਵਿਰੋਧ ਮਿਟੇ ਤਹਿ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਦੇ,
ਜਿਹੜੇ ਗੁਰਮੁਖ ਗੁਰਬਾਣੀ ਨੂੰ ਸੁਣਦੇ ਨੇ, ਹਰ ਦੀ ਕੀਰਤੀ ਸੁਣਦੇ ਨੇ, ਉਹਨਾਂ ਦਾ ਵੀ ਬੈਰ ਵਿਰੋਧ ਮਿਟ ਜਾਂਦਾ। ਗੁਰਬਾਣੀ ਬੈਰ ਵਿਰੋਧ ਮਟਾਉਂਦੀ ਹੈ, ਪਾਉਂਦੀ ਨਹੀਂ। ਸਿੱਖਾਂ ਦੇ ਵੈਰੀ ਬਹੁਤ ਨੇ, ਸਿੱਖ ਬਹੁਤ ਲੋਕਾਂ ਦੇ ਵੈਰੀ ਬਣ ਗਏ, ਇਹਨਾਂ ਦੇ ਵੈਰੀ ਨੇ, ਇਹ ਵੈਰੀ ਮੰਨਦੇ ਨੇ। ਵੈਰੀ ਕੋਈ ਸਾਨੂੰ ਮੰਨਿਆ, ਅਸੀਂ ਨਹੀਂ ਮੰਨਦੇ ਕਿਸੇ ਨੂੰ, ਬਸ ਰੌਲਾ ਮੁੱਕ ਗਿਆ। ਜਿਹੜਾ ਚੜ ਕੇ ਆਊਗਾ ਉਹਨੂੰ ਅਜਿਹਾ ਜਵਾਬ ਦੇ ਦਾਂਗੇ, ਵੈਰੀ ਫਿਰ ਬਣੀ, ਵੈਰੀ ਹੁੰਦਾ ਜਿਹਦੇ ਪਿੱਛੇ ਭੱਜੀ ਅਸੀਂ, ਫਿਰ ਵੈਰੀ ਦੇ ਪਿੱਛੇ ਭੱਜੀ ਦੇ, ਭੱਜਦੇ ਜਾਂਦਾ ਤੇ ਪਿੱਛੇ ਨਹੀਂ ਭੱਜਦੇ, ਕਿ ਵੈਰੀ ਨਹੀਂ ਨਾ, ਅਸੀਂ ਨਾ ਵੈਰੀ ਮੰਨਦੇ ਉਹਨਾਂ ਨੂੰ।
ਵਰਨ ਚਿਹਨ ਸਗਲੇ ਤੇ ਰਹਿਤਾ,
ਜਿਹੜਾ ਵਾਸਦੇਵ ਹੈ ਵਰਨ ਚਿਹਨ ਸਗਲੇ ਤੇ ਰਹਿਤਾ ਹੈ, ਔਰ ਜਿਹੜਾ ਗੁਰਮੁਖ ਹੈ ਉਹ ਵੀ ਵਰਨ ਚਿਹਨ ਸਗਲੇ ਤੇ ਰਹਿਤਾ, ਜਿਹੜਾ ਹਰ ਜਾਤ ਸੁਣਦਾ ਉਹ ਵੀ ਵਰਨ ਚਿਹਨ ਸਗਲੇ ਤੇ, ਵਾਸਦੇਵ ਵਰਗਾ ਹੀ ਹੋ ਜਾਂਦਾ ਫਿਰ। ਜਿਹਨੇ ਜਾਣਿਆ ਸੋ ਤੁਸੀਂ ਜਿਹਾ, ਜਿਹਨੂੰ ਜਾਣਿਆ ਨਾ ਬ੍ਰਹਮ ਨੂੰ ਵਾਸਦੇਵ ਨੂੰ, ਉਹ ਵਾਸਦੇਵ ਵਰਗਾ ਹੀ ਹੋ ਗਿਆ ਸਮਝੋ।
ਨਾਨਕ ਹਰ 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 ਗੁਰਮੁਖ ਜੋ ਕਹਿਤਾ,
ਜੋ ਗੁਰਮੁਖ ਹਰ ਦੀ ਕਥਾ ਕਰਦਾ ਹੈ, ਗੁਰਬਾਣੀ ਦੀ ਕਥਾ ਕਹਿ ਸਕਦਾ, ਹਰ ਹਰ ਕਹਿਤਾ ਕੀ ਹਰ ਦਾ ਕਥਨ ਕਰਦਾ, ਹਰ ਕੀ ਕਥਾ ਕਰਦਾ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਹਰ ਹਰ ਕੀ ਕਹੂਗਾ, ਗੁਰਬਾਣੀ ਦੀ ਵਿਆਖਿਆ ਕਰੂ, ਹੋਰ ਹਰ ਕੀ ਕਹਿ ਦੂ, ਵਿਚਾਰਾ ਉਹ ਕੀ ਕਹਿ ਦੂ ਹਰ। ਆ ਹਰ ਦੀ ਕਥਾ ਜਿਹੜੀ ਕੀਤੀ ਹੈ ਉਹਨਾਂ ਨੇ ਕੀਤੀ ਹੈ, ਚੱਲ ਅਸੀਂ ਇਹਨੂੰ ਪੜ੍ਹ ਕੇ ਕਰ ਲਾਂਗੇ, ਭੱਟਾ ਨੇ ਪੜ੍ਹ ਕੇ ਪੜ੍ਹੀ ਹੋਈ ਹੈ, ਸਮਝੀ ਹੋਈ ਹੈ, ਸਮਝ ਕੇ ਦੱਸੀ ਹੋਈ ਹੈ। ਜਿਹੜਾ ਹਰ ਕੀ ਕਥਾ ਕਹਿੰਦਾ ਹੈ, ਹਰ ਕੀ ਕਥਾ ਕਰਦਾ ਹੈ, ਉਹ ਗੁਰਮੁਖ ਹੈ, ਉਹ ਵਰਨ ਚਿਹਨ ਸਗਲੇ ਤੇ ਰਹਿਤਾ ਹੋ
ਜਾਂਦਾ। ਵਰਨ ਚਿਹਨ ਸਗਲੇ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ,
ਹਾਂ ਹਰ ਕੀ ਕਥਾ ਜਿਹੜਾ ਕਹਿੰਦਾ ਹੈ, ਜਿਹੜਾ ਗੁਰਬਾਣੀ ਦੀ ਵਿਆਖਿਆ ਕਰਦਾ ਹੈ, ਉਹ ਬਣ ਜਿਰਨ ਦੇ ਰਹਿਤ ਹੋ ਜਾਂਦਾ, ਉਹ ਨਿਰਾਕਾਰ ਨਿਰਾਕਾਰੀ ਹੋ ਜਾਂਦਾ।
ਸਲੋਕ ਹਾਂ ਹਾਂ ਕਰਤ ਬਿਹਾਨੀਆਂ ਸਾਖਤ ਮੁਗੜ ਮੁਗਧ ਅਜਾਨ ਰੜਕ ਮੂਹੇ ਜਿਉਂ ਤਰਖਾਵੰਤ ਨਾਨਕ ਕਿਰਤ ਕਮਾਨ।
ਹਾਂ ਹਾਂ ਕਰਤ ਬਿਹਾਨੀਆਂ ਸਾਖਤ ਮੁਗਧ ਅਜਾਨ, ਸਾਖਤ ਨੂੰ ਗੁਰਬਾਣੀ ਮੁਗਧ ਮੰਨਦੀ ਹੈ। ਅਜਾਨ ਦਾ ਮਤਲਬ ਹੁੰਦਾ ਅਗਿਆਨੀ, ਜਿਹੜਾ ਕੁਛ ਵੀ ਨਹੀਂ ਜਾਣਦਾ। ਜਿੰਨੇ ਸਾਖਤ ਨੇ ਕੁਛ ਨਹੀਂ ਜਾਣਦੇ, ਜਿੰਨੇ ਮਨਮਤੀਏ ਨੇ ਕੁਛ ਨਹੀਂ ਜਾਣਦੇ, ਆਹ ਝੂਠ ਝਾਠ ਬੋਲ ਕੇ ਆਪਣਾ। ਤਾਂ ਹੀ ਉਹ ਕਹਿੰਦੇ ਨੇ ਵੀ ਤਰਕ ਨਹੀਂ ਕਰਨਾ ਜੀ, ਧਰਮ ਦੇ ਸਵਾਲ ਨਹੀਂ ਕਰਨਾ, ਕਿਉਂ ਪੱਲੇ ਕੁਛ ਨਹੀਂ ਨਾ ਹੈ, ਜਵਾਬ ਹੈ ਨਹੀਂ ਗੱਲ ਦਾ। ਜੇ ਕੋਈ ਤਰਕ ਕਰ ਦੇ ਜਵਾਬ ਨਹੀਂ, ਝੂਠੇ ਦਾ ਜਵਾਬ ਕੀ ਹੁੰਦਾ। ਇਸ ਕਰਕੇ ਉਹਨਾਂ ਨੇ ਤਰਕ ਬੰਦ ਕਰ। ਗੁਰਬਾਣੀ ਕਹਿੰਦੀ ਹੈ ਤਰਕ ਨਾ ਚਾਹੇ ਭਰਮ ਹੈ ਚਾਹੇ, ਜੇ ਤਰਕ ਤੇਰੇ ਚ ਹੈ ਹੀ ਨਹੀਂ, ਤੇਰੇ ਚ ਤਾਂ ਭਰਮ ਦਾ ਹੀ ਸਮਝੋ ਨੇਰ ਗਵਾਰ ਹੈ ਬੱਚੇ ਅੰਦਰ। ਅਰਮ ਬਧੂ ਗਾਤੇ ਜਾਂਦੇ ਜੇ ਤਰਕ ਨਹੀਂ ਹੈ, ਤਰਕ ਨਹੀਂ ਹੈ ਗਿਆਨ ਨਹੀਂ। ਦੂਏ ਦੀ ਗੱਲ ਨੂੰ ਟੋਕੂ, ਉਹ ਜਿਹੜਾ ਆਪ ਗਿਆਨਵਾਨ ਹੈ। ਇਹ ਗੱਲ ਕੀ ਕਹਿ ਰਿਹਾ ਮੈਂ, ਤਾਂ ਗੱਲ ਬਣਦੀ ਹੋਈ ਨਹੀਂ। ਇੱਕ ਪਾਸੇ ਅੱਖਾਂ ਨਾਲ ਦੇਖਣ ਵਾਲਾ ਹੈ ਨਹੀਂ, ਦਰਸ਼ਨ ਅੱਖਾਂ ਨਾਲ ਕਰਾਉਂਦੇ ਹੋ ਸਾਰੇ ਹੀ, ਸਾਖਤ ਸਾਰੇ ਅੱਖਾਂ ਨਾਲ ਦਰਸ਼ਨ ਕਰਾਉਂਦੇ। ਸਵਾਏ ਗੁਰਬਾਣੀ ਤੋਂ ਕੋਈ ਵੀ ਨਹੀਂ ਕਹਿੰਦਾ ਬਿਨਾਂ ਅੱਖਾਂ ਦੇ ਦਰਸ਼ਨ ਕਿਵੇਂ ਹੁੰਦੇ ਨੇ, ਕਿਹਦੇ ਹੁੰਦੇ ਨੇ, ਕੋਈ ਗੱਲ ਹੀ ਨਹੀਂ ਕਰਦਾ ਜੀ। ਚੁੱਪ ਨੇ ਸਭ ਉਹ ਸਭ ਮੰਨਦੇ ਨੇ ਅੱਖਾਂ ਨਾਲ ਦੀਦਾ, ਫਿਰ ਚੁੱਪ ਨੇ। ਜੇ ਦਰਸ਼ਨ ਕਰਾਉਂਦੇ ਨੇ ਫਿਰ ਅੱਖਾਂ ਨਾਲ ਕਰਾਉਂਦੇ ਨੇ, ਬਾਹਰੋਂ ਕਰਾਉਂਦੇ ਨੇ, ਉਹ ਕਹਿੰਦੇ ਨੇ ਅੰਦਰ ਹੈ। ਆਪ ਕਿਉਂ ਨਹੀਂ ਕਰਦੇ ਫਿਰ, ਤਾਂ ਨਹੀਂ ਮੰਨਦੇ। ਸੰਸਾਰੀ ਮਤ ਨਹੀਂ ਮੰਨਣ ਦਿੰਦੀ ਹੁੰਦੀ ਇਹ, ਭਗਤਾਂ ਦੀ ਰੀਸ ਕੋਈ ਕਿਉਂ ਨਹੀਂ ਕਰਦਾ, ਮੱਥੇ ਹੀ ਟੇਕਦੇ ਹੁੰਦੇ ਨੇ, ਅੰਦਰੋਂ ਨਹੀਂ ਮੰਨਦੇ ਹੁੰਦੇ, ਉੱਤੋਂ ਉੱਤੋਂ ਹੀ ਹੁੰਦੀਆਂ ਨੇ ਗੱਲਾਂ। ਉਹਦਾ ਲਾਲਚੀ ਨਾ ਵੀ ਮੱਥਾ ਟੇਕਣਾ ਖਾਨੀ ਕੋਈ ਮਿਲ ਜੂਗਾ, ਗੁਰੂ ਨਾਨਕ ਨੂੰ ਮੰਨਣਾ ਖਾਨੀ ਸਾਨੂੰ ਕੀ ਮਿਲੂਗਾ, ਉਹ ਵੀ ਲਾਲਚੀ ਹੈ। ਇੰਨੀ ਗੱਲ ਵੀ ਲਾਲਚੇ ਮਨਾਉਂਦਾ, ਸਾਡੇ ਕੰਮ ਸ਼ੁੱਧ ਹੋ ਜਾਣਗੇ, ਸਾਡਾ ਨਿਆਣਾ ਠੀਕ ਹੋ ਜੂਗਾ, ਸਾਡਾ ਉਹ ਹੋ ਜੂਗਾ, ਵੀ ਸਾਨੂੰ ਦੁਨਿਆਵੀ ਲਾਲਚ ਵਾਸਤੇ ਹੀ ਮੰਨਦੇ ਨੇ ਧਰਮ ਨੂੰ, ਹੋਰ ਇਹਨਾਂ ਦਾ ਮਤਲਬ ਕੋਈ ਨਹੀਂ। ਲੋਭ ਮਨਾਉਂਦਾ ਲੋਭੀ ਨੇ ਨਾ, ਤਾਂ ਹੀ ਗੁਰੂ ਕਹਿੰਦਾ ਲੋਭੀ ਕਾ ਵਸਾਣਾ ਕੀਜੇ। ਲੋਭੀ ਨੂੰ ਨਾ ਸਮਝ ਲੋ ਵੀ ਸਿੱਖ ਹੈ, ਗਾਂ ਵਾਲਿਆਂ ਨੂੰ ਆਪਣੇ ਨੂੰ ਕਿਹਾ ਜਿਹੜੇ ਉੱਤਰਾਧਿਕਾਰੀ ਦੇ, ਵੀ ਲੋਭੀ ਦਾ ਵਸਾਣਾ ਕਰ ਲਓ ਵੀ ਇਹ ਸਿੱਖ ਹੁੰਦਾ। ਜਿੰਨਾ ਮਰਜ਼ੀ ਨੀਵਾਂ ਹੋ ਕੇ, ਜਿੰਨਾ ਮਰਜ਼ੀ ਜ਼ਿਆਦਾ ਨੱਕ ਰਲ ਕੇ, ਜ਼ਿਆਦਾ ਘਸਾ ਕੇ, ਲੰਬਾ ਪੈ ਕੇ ਤੁਹਾਡੇ ਤੇ ਨਮਸਕਾਰ ਕਰੇ, ਉਹਦੇ ਮਨ ਚ ਬਲ ਹੁੰਦਾ। ਉਹ ਦਿਖਾਵਾ ਕਰਦਾ ਹੁੰਦਾ ਸੀ ਸੁਣਵਾਈਏ ਕਿਆ ਸੀਗੇ, ਕਹਿੰਦੇ ਅਪਰਾਧੀ ਦੂਣਾ ਨਵੇਂ, ਜਿਹੜਾ ਅੰਦਰੋਂ ਹੁੰਦਾ ਨਾ ਅਪਰਾਧੀ, ਲੋਭੀ ਦਾ ਅਪਰਾਧੀ ਹੈ ਦੂਣਾ ਨਵੇਂ। ਉਹ ਜ਼ਿਆਦਾ ਦੂਜਿਆਂ ਨੂੰ ਦਿਖਾਵਾ ਜ਼ਿਆਦਾ ਨੱਕ ਰਗੜਦਾ ਹੁੰਦਾ ਵੀ ਮੇਰੇ ਤੇ ਬੜੇ ਖੁਸ਼ ਹੋਣ, ਵੀ ਬੜਾ ਭਗਤ ਹੈ। ਜਿਉਂ ਹੰਤਾ ਮਰਗਾਏ, ਜਦੋਂ ਸ਼ੇਰ ਨੇ ਕਰਨਾ ਹੁੰਦਾ ਨਾ ਮਿਰਗ ਤੇ ਹੋਲਾ, ਉਹ ਨੀਵਾਂ ਹੋ ਕੇ ਕਰਦਾ, ਜਿੰਨਾ ਨੀਵਾਂ ਹੁੰਦਾ ਛਾਲ ਉਨੀ ਦੂਰ ਮਾਰਦਾ, ਉਹ ਤਾਂ ਨੀਵਾਂ ਹੁੰਦਾ ਉਹਨੇ ਗੁਰੂ ਤੇ ਛਾਲ ਮਾਰ ਕੇ ਗੋਣਾ ਹੁੰਦਾ ਲੈਣਾ ਹੁੰਦਾ, ਇਹਨੂੰ ਖੁਸ਼ ਹੋ ਕੇ ਉਹ ਦੇ ਦੂ ਵੀ ਮੈਂ ਇਹਦੇ ਨਾਲ ਚਲਾਕੀ ਕਰਨਾ, ਉਹਦੇ ਨੀ ਭਰੋਸਾ ਕਰਨਾ ਬਿਲਕੁਲ। ਗੁਰੂ ਹੈ ਕਹਿੰਦਾ, ਇਹ ਹੈ ਕਹਿੰਦੇ ਨੇ, ਗੁਰਬਾਣੀ ਇਹ ਕਹਿੰਦੀ ਹੈ, ਇਹ ਕਹਿੰਦੇ ਨੇ ਤੂੰ ਪਾਗਲ ਹੈ ਅਸੀਂ ਤੇਰੇ ਨੂੰ ਸਿਆਣੇ। ਇਹ ਜੇ ਗੁਰੂ ਜਿਹੜੇ ਨੇ ਨਾ ਸੰਸਾਰੀ ਨੇ, ਸੰਸਾਰੀ ਗੁਰੂ ਵੀ ਜਾਣਦੇ ਨੇ ਵੀ ਲੋਕ ਕਪਟੀ ਨੇ, ਉਹ ਇਹਨਾਂ ਵਰਗੇ ਹੀ ਕਪਟੀ ਨੇ ਜਾਣ ਕੇ ਹੋਏ, ਉਹ ਕਹਿੰਦੇ ਨੇ ਇਹਨਾਂ ਨੂੰ ਠਗੋ ਬਸ, ਠੱਗੀ ਦੇ ਕਾਬਲ।
ਰੂੜੋ ਜੇ ਬਸੇ ਉਹ ਦਮਾਹੀ,
ਜਦ ਮਨ ਬਸ ਜਾਂਦਾ ਨਾ ਹਿਰਦੇ ਚ, ਉਹ ਤੋਂ ਇਹਦੀ ਸੁੰਦਰ ਅਵਸਥਾ ਕੋਈ ਹੈ ਹੀ ਨਹੀਂ, ਫਿਰ ਇਹ ਕਾਲਾ ਨਹੀਂ ਰਹਿੰਦਾ, ਇਹਦੇ ਅੰਦਰ ਕਾਲਖ ਨਹੀਂ ਰਹਿੰਦੀ, ਫਿਰ ਇਹ ਸੁੰਦਰ ਹੋ ਜਾਂਦਾ ਹੈ, ਹਰ ਪੱਖ ਤੋਂ ਸੁੰਦਰ ਹੈ, ਇਹ ਅਕਲ ਤੋਂ ਸੁੰਦਰ ਹੈ, ਸ਼ਕਲ ਤੋਂ ਸੁੰਦਰ ਹੈ, ਕਾਰ ਵਿਹਾਰ ਦੀ ਸੋਚ ਸੁੰਦਰ ਹੈ, ਇਹਦਾ ਵਰਤਾਅ ਸੁੰਦਰ ਹੈ, ਵਧੀਆ ਹੈ ਮਤਲਬ।
ਉਹਾਂ ਕੀੜਾੜ ਮਿਟਤ ਬਿਨ ਸਾਹੀ, ਜੂੜੋ ਜੇ ਬਸੇ ਉਰਿਤ ਮਾਹੀ, ਉਹਾਂ ਕੀੜਾੜ ਮਿਟਤ ਬਿਨ ਸਾਹੀ,
ਬਸ ਉਹਦਾ ਝਗੜਾ ਮਿਟ ਗਿਆ, ਝਗੜਾ ਜਿੰਨਾ ਚਿਰ ਤ੍ਰਿਕੁਟੀ ਜਾ ਉਹਨਾਂ ਚਿਰ ਝਗੜਾ ਇਹਦਾ ਸੰਸਾਰ ਜਿਹਨੇ ਝਗੜਾ ਛੱਡਤਾ ਉਹਨੂੰ ਦਿਮਾਗ 'ਚ ਬਸਣ ਦੀ ਲੋੜ ਹੀ ਨਹੀਂ ਹੈ ਦਿਮਾਗ ਸਿਰਫ ਝਗੜਾ ਕਰਨ ਵਾਸਤੇ ਸੰਸਾਰ ਕੌਣ ਠੀਕ ਹੈ ਕੌਣ ਗਲਤ ਹੈ ਤੈਂ ਕੀ ਕਰਨਾ ਹੈ ਇਹਨੂੰ ਕਿਵੇਂ ਕੱਟਣਾ ਇਹ ਤੋਂ ਬਾਹਰ ਕਿਵੇਂ ਨਿਕਲਣਾ ਸਾਰੀ ਪਲੈਨਿੰਗ ਦਿਮਾਗ 'ਚ ਹੈ ਸੰਸਾਰ ਦੇ ਵਿੱਚ ਝਗੜਾ ਜਿੰਨਾ ਚਿਰ ਮਨ ਤ੍ਰਿਕੁਟੀ 'ਚ ਹੈ ਓਨਾ ਚਿਰ ਇਹ ਗੁਰਬਾਣੀ ਨੂੰ ਨਹੀਂ ਮੰਨਦਾ ਸੋਚਦਾ ਵਿਚਾਰਦਾ ਨਹੀਂ ਸੋਚਦਾ ਕਿ ਮੰਨਾ ਕਿ ਨਾ ਮੰਨਾ ਇੱਥੇ ਹੀ ਫਸਿਆ ਰਹਿੰਦਾ ਮੰਨਾ ਕਿ ਨਾ ਮੰਨਾ ਜੇ ਦਿਮਾਗ ਛੱਡ ਦਿੰਦਾ ਫਿਰ ਤਾਂ ਮੰਨਿਆ ਹੋਇਆ ਹੀ ਹੈ ਫਿਰ ਵਿਚਾਰਦਾ ਸੋਚਦਾ ਨਹੀਂ ਹੁਣ ਸੋਚ ਔਰ ਵਿਚਾਰ ਜਾਂ ਵਿਚਾਰਦਾ ਕਹਿੰਦਾ ਗੱਲ ਠੀਕ ਹੈ ਜਾਂ ਸੋਚਦਾ ਕਹਿੰਦਾ ਛੱਡ ਪਰੇ ਜਾਂ ਵਿਚਾਰਦਾ ਫਿਰ ਤਾਂ ਕਹਿੰਦਾ ਗੱਲ ਤਾਂ ਠੀਕ ਹੈ ਜਾਂ ਸੋਚਣ ਲੱਗਦਾ ਕੰਮ ਖਰਾਬ ਹੋ ਜੂ ਫਿਰ ਕਹਿੰਦਾ ਛੱਡੋ ਇਹ ਨਹੀਂ ਗੱਲ ਸੋਚਣ 'ਚ ਇਨਕਾਰ ਕਰ ਦਿੰਦਾ ਗੁਰਬਾਣੀ ਤੋਂ ਸਮਝਣ ਵੇਲੇ ਮੰਨ ਲੈਂਦਾ ਇੱਥੇ ਫਸਿਆ ਸਮਝਦਾ ਫਿਰ ਸਭ ਕੁਝ ਠੀਕ ਹੈ ਸੋਚਦਾ ਸਭ ਕੁਝ ਗਲਤ ਖਤਰਾ ਜਿੰਨਾ ਚਿਰ ਦਿਮਾਗ 'ਚ ਬੈਠੂਗਾ ਉਹਨਾਂ ਚਿਰ ਗੁਰਬਾਣੀ ਨੂੰ ਨਹੀਂ ਮੰਨੂਗਾ ਦਿਮਾਗ ਨਹੀਂ ਮੰਨਣਾ ਕਿਉਂਕਿ ਦਿਮਾਗ ਸ਼ੈਤਾਨ ਦਿਮਾਗ 'ਚ ਸ਼ੈਤਾਨ ਇਹ ਮਨ ਦਿਮਾਗ ਦੇ ਵਿੱਚ ਬੜਿਆ ਹੋਇਆ ਸ਼ੈਤਾਨ ਹੈ ਸ਼ੈਤਾਨ ਦਾ ਘਰ ਹੈ ਦਿਮਾਗ ਸ਼ੈਤਾਨ ਕਿਵੇਂ ਮੰਨ ਲੂ ਗੁਰੂ ਦੀ ਗੱਲ ਸ਼ੈਤਾਨ ਦਾ ਗੁਰੂ ਦਾ ਵਿਰੁੱਧ ਹੁੰਦਾ ਮੁਸਲਮਾਨਾਂ ਨੇ ਸ਼ੈਤਾਨ ਜਿਹੜਾ ਰੱਖਿਆ ਹੈ ਰੱਬ ਤੋਂ ਖਿਲਾਫ ਜਿਹੜੀ ਸ਼ਕਤੀ ਉਹਦਾ ਨਾਂ ਸ਼ੈਤਾਨ ਹੈ ਪਰਮਾਤਮਾ ਤੋਂ ਖਿਲਾਫ ਵਾਲੀ ਸ਼ਕਤੀ ਦਾ ਨਾਂ ਸ਼ੈਤਾਨ ਹੈ ਦਿਮਾਗ ਤਾਂ ਹਰੇਕ ਕੋਈ ਸ਼ੈਤਾਨ ਹੈ ਸਾਰੀਆਂ ਸ਼ੈਤਾਨੀਆਂ ਦਿਮਾਗ 'ਚੋਂ ਪੈਦਾ ਹੁੰਦੀਆਂ ਨੇ ਜਿੰਨਾ ਚਿਰ ਦਿਮਾਗ ਨੂੰ ਨਹੀਂ ਛੱਡਦਾ ਸੋਚਣ ਨੂੰ ਉਹਨਾਂ ਚਿਰ ਸ਼ੈਤਾਨੀਆਂ ਨਹੀਂ ਛੱਡਦਾ ਜਿੰਨੀਆਂ ਸ਼ੈਤਾਨੀਆਂ ਨੇ ਸਾਰੀਆਂ ਮੱਤਾਂ ਨੇ ਦਿਮਾਗ ਦੀ ਕਾਢਾਂ ਨੇ ਆਦਮੀ ਦੇ ਸਭ ਗੱਲਾਂ ਆਦਮੀ ਦੇ ਦਿਮਾਗ ਦੀਆਂ ਕਾਢਾਂ ਨੇ ਜਿੰਨੀਆਂ ਰਿੱਧੀਆਂ ਸਿੱਧੀਆਂ ਨੇ ਦਿਮਾਗ ਦੀਆਂ ਕਾਢਾਂ ਨੇ ਉਹ ਜਿਹੜਾ ਮੰਦਰ ਦੇ ਵਿੱਚ ਸੀ ਨਾ ਮੂਰਤੀ ਉਹ ਵੀ ਦਿਮਾਗ ਦੀ ਉਹ ਕਾਢ ਸੀ ਉਹ ਕੀ ਸੀ ਉਹ ਕੋਲਿਆਂ ਦੇ ਚੱਲਦੇ ਨੇ ਵੀ ਦਿਮਾਗ ਦੀ ਕਾਢ ਹੈ ਕੈਮੀਕਲ ਲਾ ਲੈਂਦੇ ਨੇ ਪੈਰਾਂ ਨੂੰ ਸਭ ਦਿਮਾਗ ਦੀਆਂ ਕਾਢਾਂ ਨੇ ਜਿਹੜੇ ਉਹ ਟੈਕ ਬਾਹਰ ਟੈਕਟ ਦਿਖਾਉਂਦੇ ਨੇ ਜਾਦੂਗਰ ਉਹ ਕੀ ਹੈ ਦਿਮਾਗ ਦੀਆਂ ਕਾਢਾਂ ਨੇ ਜਾਂ ਦੱਸਦੇ ਇਹ ਨਾਟਕ ਨੇ ਸਭ ਦਿਮਾਗ ਦੀਆਂ ਕਾਢਾਂ ਨੇ ਸ਼ੈਤਾਨ ਦੀਆਂ ਕਾਢਾਂ ਨੇ ਸ਼ੈਤਾਨ ਤਾਂ ਇਨਸਾਨ ਵੀ ਨਹੀਂ ਹੁੰਦਾ ਭਗਤ ਤਾਂ ਛੱਡੋ ਪਰ ਇਹ ਦਿਮਾਗ ਛੱਡ ਕੇ ਸਿਰਫ ਇਨਸਾਨ ਹੈ ਪਹਿਲਾਂ ਇਨਸਾਨ ਬਣੇ ਫਿਰ ਭਗਤੀ ਕਰੂਗਾ ਜਿੰਨਾ ਚਿਰ ਇਨਸਾਨ ਨਹੀਂ ਬਣਦਾ ਭਗਤੀ ਉਹਦੇ ਵਿੱਚ ਨਹੀਂ ਲੱਗ ਸਕਦਾ ਇਨਸਾਨ ਭਗਤੀ 'ਚ ਲੱਗ ਸਕਦਾ ਸ਼ੈਤਾਨ ਤਾਂ ਭਗਤੀ ਤੋਂ ਵਿਰੁੱਧ ਹੁੰਦਾ ਜੇ ਵਿਰੋਧ ਨਹੀਂ ਕਰੂ ਤਾਂ ਮੰਨਦਾ ਵੀ ਹੈ ਨਹੀਂ ਜੇ ਵਿਰੋਧ ਨਹੀਂ ਪ੍ਰਚਾਰ ਕਰੂ ਤਾਂ ਆਪ ਨਹੀਂ ਮੰਨਦਾ ਸੱਚ ਨੂੰ ਨਹੀਂ ਆਪ ਮੰਨ ਸਕਦਾ ਸ਼ੈਤਾਨ ਦੀ ਸ਼ਕਤੀ ਨਿੱਲ ਹੈ ਜੇ ਉਹ ਸ਼ੈਤਾਨੀ ਛੱਡ ਦੋ ਉਹਦੀ ਪੁੱਛ ਖਤਮ ਉਹਦੀ ਵੈਲਿਊ ਖਤਮ ਉਹ ਜਿਉਂਦਾ ਹੀ ਮਰ ਗਿਆ ਸ਼ੈਤਾਨੀ ਛੱਡਦੀ ਤਮਾਸਾ ਕਰਦਾ ਕੋਈ ਦਿਖਾਉਂਦਾ ਕਲਾ ਜਿੱਦਾਂ ਉਹਨੇ ਛੱਡਤਾ ਉਹਦੀ ਪੁੱਛ ਖਤਮ ਉਹਦੇ ਕਰਕੇ ਤਾਂ ਉਹਦੀ ਬੱਲੇ ਬੱਲੇ ਖਤਮ ਜਿੰਨਾ ਚਿਰ ਇਹਨੂੰ ਬੱਲੇ ਬੱਲੇ ਦੀ ਲੋੜ ਹੈ ਉਹਨੇ ਜੇ ਸ਼ੈਤਾਨੀ ਇਹਨੇ ਨਹੀਂ ਛੱਡਣੀ ਜਦ ਇਹਨੇ ਦੁਨੀਆਂ ਦੀਆਂ ਵੜਿਆਈਆਂ ਛੱਡਤੀਆਂ ਉਦੋਂ ਸ਼ੈਤਾਨੀ ਛੱਡੂ ਉਦੋਂ ਫਿਰ ਇਨਸਾਨ ਬਣੂ ਪਹਿਲਾਂ ਇਨਸਾਨ ਹੋ ਕੇ ਬੰਦਾ ਬਣ ਕੇ ਇਨਸਾਨ ਨੂੰ ਬੰਦਾ ਕਹਿ ਗੁਰਬਾਣੀ ਚ ਬੰਦੇ ਸੋਚ ਰਹੇ ਵਿੱਚ ਬੰਦੇ ਫਿਰ ਹੁਕਮ ਚ ਰਹਿੰਦੇ ਨੇ ਫਿਰ ਬਾਣੀ ਚ ਰਹਿੰਦੇ ਨੇ ਵੇਖਣ ਕੋ ਦੀਦਾਰ ਫਿਰ ਇਹ ਬੰਦਾ ਬਣਦਾ ਇਨਸਾਨ ਬਣਦਾ ਉਹਨਾਂ ਚਿਰ ਤਾਂ ਸ਼ੈਤਾਨ ਹੈ ਜਿੰਨਾ ਚਿਰ ਅਰਦਾਸ ਦੂਏ ਤੇ ਕਰਾਉਂਦਾ ਗ੍ਰੰਥੀ ਤੇ ਸ਼ੈਤਾਨ ਹੈ ਗ੍ਰੰਥੀ ਉਹਦਾ ਬਦੰਦਰ ਸ਼ੈਤਾਨ ਤੂੰ ਕਹਿੰਦਾ ਇਹਨੂੰ ਕਿਹੜਾ ਮਿਲਣਾ ਮੈਨੂੰ ਤਾਂ 100 ਦਾ ਨੋਟ ਮਿਲ ਗਿਆ ਮੈਂ ਤਾਂ ਮੈਂ ਕਿਹੜਾ ਪੱਲੇ ਉਹਦੇ ਲੈ ਕੁਛ ਅਰਦਾਸ ਹੀ ਕਰ ਦੇਣੀ ਉਹ ਕੀ ਦੇ ਰਿਹਾ ਉਹ ਆਪਣੇ ਦਾਉ ਦੇ ਆਪਣੇ ਦਾਉ ਦੇ ਗੁਰੂ ਚੇਲਾ ਲਾਲ